ओंकार सतनाम कर्ता पुरख निर्भव निर्वैर अकाल मूरत अजूनी सैभं गुर प्रसाद आसा विच अत दुख घणा मन मुख चित लाया गुरमुख भय निरास सुख फल पाया। जीवन एक पीड़ा है, जीवन एक दुख है। अगर एक शब्द विच जीवन दी रूपरेखा बयान करनी होवे तो इतना ही आख्या जा सकता है, जीवन दुख है और जो दुख है वो ही जीवन है। दुख जीवन तो बिना हो नहीं सकता और जीवन दुखमयी है। दुख दा सिंहासन ये जीवन है। दुख अपना ही राज चलांदा है जीवन दे सिंहासन ते बैठ के। दुख विच जम्मण दुख मरण, जमना दुख मरना दुख, तो जन्म ते मरण दे विचकार सुख किस तरह हो सकता है? मूल दुख फल भी दुख। जे जन्म नो मूल मान लईए तो कारण दुख है, जे मौत नो जन्म दा फल मान लईए तो मौत दुख है। बीज दुख फल दुख विचकार लंबी जिंदगी ये ताणा पेटा ये शाखा ये टहणियां सब दुखमयी। पर आश्चर्यता है, हैरानगी है, जीवन दुख है पर फिर भी जीव फिर भी मनुख जीवना चाहता है। समस्त पशु पक्षी कीड़े मकौड़े ते मनुखा दे अंदर जो बहुत प्रबल लालसा पाई जाती है वो जीवन दी है। लेकिन हैरानगी, जीवन दुख है फिर भी मनुख जीवन लंबा चाहता है, लंबे दुख चाहता है। कितना लंबा जीवन चाहता है जे जुग चारे आर जा होर दसोनी होए, चार युगां दी आरजा चाहता है, नहीं होर दस गुणा वध जाए। लेकिन जीवन दुख है। अगर जन्म दुख है, मरण दुख है, जीवन दुख है, तो एक प्रबल प्रश्न खड़ा होता है, जीवन मनुख क्यों चाहता है? तो फिर उसका मूल कारण लगता है आशा। मूल कारण तो मिलता है आशा। आशा करके मनुख जीवन चाहता है। आशा कहती है आज दुख है शायद कल ना हो, इस महीने दुख है शायद अगले महीने दुख ना हो। तो आशा मनुख नो वर्तमान दे सोण ही नहीं देती, आशा हमेशा भविष्य दे खिंच के लै जाती है और मनुख नो सुख भविष्य देश दिखाई देता है। वर्तमान दुख भविष्य देश सुख। तो भविष्य देश जीवन वास्ते आशा चाहिए। ਆਸਾ ਖਿੱਚ ਕੇ ਲੈ ਜਾਂਦੀ ਹੈ ਭਵਿਸ਼ ਦੇ। ਦੁਨੀਆ ਭਰ ਦੇ ਧਾਰਮਿਕ ਵਿਦਵਾਨ ਕਹਿੰਦੇ ਨੇ ਜੇ ਅੱਜ ਦੁੱਖ ਹੈ ਤਾਂ ਫਿਰ ਭਵਿਸ਼ ਵਿੱਚ ਵੀ ਦੁੱਖ ਹੈ, ਕਿਉਂਕਿ ਜੀਵਨ ਹੈ ਹੀ ਦੁੱਖਮਈ। ਜੀਵਨ ਕਿਸ ਤਰ੍ਹਾਂ ਸੁਖੀ ਹੋ ਸਕਦਾ ਹੈ? ਸਾਹਿਬ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਗਾਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ਼, ਸੁਖ ਫਲ ਪਾਇਆ। ਮਨਮੁਖ ਜੋ ਆਸਾ ਵਿੱਚ ਜੀ ਰਿਹਾ, ਗੁਰਮੁਖ ਜੋ ਨਿਰਾਸ਼ ਹੋ ਗਿਆ, ਜੋ ਭਵਿਸ਼ ਵਿੱਚ ਨਹੀਂ ਜੀ ਰਿਹਾ, ਜਿਹਨੇ ਕਬੂਲ ਕਰ ਲਿਆ ਹੈ ਜੇ ਅੱਜ ਦੁੱਖ ਹੈ ਤਾਂ ਭਵਿਸ਼ ਵਿੱਚ ਵੀ ਦੁੱਖ ਹੈ, ਕਿਉਂਕਿ ਜੀਵਨ ਦੁੱਖਮਈ ਹੈ, ਜੀਵਨ ਹੈ ਹੀ ਦੁੱਖ। ਐਸੀ ਜਿਸਦੀ ਸਮਝ ਹੈ, ਐਸੀ ਜਿਸਦੀ ਬੂਝ ਹੈ, ਨਿਰਾਸ਼ ਹੋ ਜਾਂਦਾ ਹੈ। ਗੁਰਮੁਖ ਭੈ ਨਿਰਾਸ਼, ਸੁਖ ਫਲ ਪਾਇਆ। ਔਰ ਜਦ ਵੀ ਕੋਈ ਮਨੁੱਖ ਇਸ ਜੀਵਨ ਤੋਂ ਨਿਰਾਸ਼ ਹੁੰਦਾ ਹੈ ਤਾਂ ਹੀ ਕਿਸੇ ਪਰਮ ਜੀਵਨ ਦੀ ਤਲਾਸ਼ ਹੋ ਸਕਦੀ ਹੈ, ਖੋਜ ਹੋ ਸਕਦੀ ਹੈ, ਕਿਸੇ ਸ਼ਾਸ਼ਵਤ ਦੀ, ਕਿਸੇ ਸਦੀਵੀ ਦੀ। ਲੇਕਿਨ ਸਦੀਵੀ ਦੀ ਖੋਜ, ਸ਼ਾਸ਼ਵਤ ਦੀ ਖੋਜ, ਅੰਮ੍ਰਿਤਤ ਦੀ ਖੋਜ, ਤਲਾਸ਼ ਉਦੋਂ ਹੀ ਚੱਲ ਸਕਦੀ ਹੈ ਜਦ ਮਨੁੱਖ ਨਿਰਾਸ਼ ਹੋ ਜਾਏ ਇਸ ਜੀਵਨ ਤੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ, ਬ੍ਰਹਮ ਦੇ ਵਿੱਚ ਵਾਸਾ ਕਿਸ ਤਰ੍ਹਾਂ ਆਉਂਦਾ ਹੈ, ਬ੍ਰਹਮ ਦੇ ਚ ਲੀਨ ਕੌਣ ਆਉਂਦਾ ਹੈ? ਤੋ ਆਪ ਫਰਮਾਨ ਕਰਦੇ ਨੇ ਆਸਾ ਮਨਸਾ ਸਗਲ ਤੇ ਆ ਗਏ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਹ ਪਰ ਸੇ ਨਾਹਿਨ ਤਹੀਂ ਘਟ ਬ੍ਰਹਮ ਨਿਵਾਸਾ। ਬ੍ਰਹਮ ਦਾ ਨਿਵਾਸ ਉੱਥੇ ਹੀ ਹੈ, ਬ੍ਰਹਮ ਵਿੱਚ ਨਿਵਾਸ ਉਸੇ ਦਾ ਹੀ ਹੈ ਜੋ ਆਸਾ ਮਨਸਾ ਸਗਲ ਤੇ ਆ ਗਏ, ਜੋ ਮਨੋਕਾਮਨਾਵਾਂ ਦਾ, ਇੱਛਾਵਾਂ ਦਾ ਤਿਆਗ ਕਰ ਦੇ, ਪਰੇ ਸੁੱਟ ਦੇਵੇ। ਜਿਤਨੇ ਸੌਖੇ ਢੰਗ ਨਾਲ ਇਸਨੂੰ ਬਿਆਨ ਕਰਨਾ ਹੈ, ਆਸਾ ਨੂੰ ਹਿਰਦੇ ਵਿੱਚ ਕੱਢਣਾ ਇਤਨਾ ਆਸਾਨ ਨਹੀਂ ਹੈ, ਕਿਉਂਕਿ ਮਨੁੱਖ ਦੇ ਕੋਲ ਜੀਵਨ ਦਾ ਆਧਾਰ ਕੇਵਲ ਆਸਾ ਹੀ ਹੈ। ਜੀਵਨ ਦੁੱਖਮਈ ਹੈ, ਆਸਾ ਇਹਨੂੰ ਇੱਕ ਭ੍ਰਾਂਤੀ ਦੇ ਦਿੰਦੀ ਹੈ, ਅੱਜ ਦੁੱਖ ਹੈ ਕੱਲ੍ਹ ਨਹੀਂ ਹੋਵੇਗਾ। ਤੋ ਇਸ ਤਰ੍ਹਾਂ ਆਸਾ ਕੱਲ੍ਹ ਦੇ ਕਲਪਿਤ ਸੁੱਖ ਦੇ ਚਲੇ ਜਾਂਦੀ ਹੈ, ਜੀਵਨ ਸਾਰਾ ਹੀ ਕੱਲ੍ਹ ਦੇ ਕਲਪਿਤ ਸੁੱਖਾਂ ਵਿੱਚ ਬਤੀਤ ਹੋ ਜਾਂਦਾ ਹੈ। ਅੱਜ ਇਸ ਨੂੰ ਕੱਲ੍ਹ ਖਾ ਜਾਂਦਾ ਹੈ, ਵਰਤਮਾਨ ਨੂੰ ਭਵਿਸ਼ ਖਾ ਜਾਂਦਾ ਹੈ, ਜਦਕਿ ਭਵਿਸ਼ ਕੋਲ ਹੈ ਵੀ ਨਹੀਂ, ਲੇਕਿਨ ਸਾਰਾ ਵਰਤਮਾਨ ਇਸ ਭਵਿਸ਼ ਦੇ ਖੱਡ ਦੇ ਵਿੱਚ ਹੀ ਸਮਾ ਜਾਂਦਾ ਹੈ। ਜੀਵਨ ਸਾਰਾ ਅਕਾਰਤ ਚਲਾ ਜਾਂਦਾ ਹੈ, ਵਿਅਰਥ ਚਲਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕੱਲੀ ਰਾਗ ਦੀ ਸਿੱਧ ਗੋਸ਼ ਨਾਮਕ ਬਾਣੀ ਵਿੱਚ ਫਰਮਾਨ ਕਰਦੇ ਨੇ, ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਜੋ ਆਸਾ ਵਿੱਚ ਨਿਰਾਸ਼ ਹੋ ਕੇ ਜੀਵੇ, ਬਸ ਉਸੇ ਨਹੀਂ ਪਰਮ ਤੱਤ ਨੂੰ ਪ੍ਰਾਪਤ ਕੀਤਾ, ਉਸੇ ਨਹੀਂ ਪਰਮ ਆਨੰਦ ਨੂੰ ਪ੍ਰਾਪਤ ਕੀਤਾ। ਜਿਤਨਾ ਅਚੇਤ ਮਨੁੱਖ ਹੋਵੇਗਾ ਆਸਾਵਾਦੀ ਹੋਵੇਗਾ, ਜਿਤਨਾ ਸੁਚੇਤ ਹੋਵੇਗਾ ਨਿਰਾਸ਼ ਹੋ ਜਾਏਗਾ। ਕਿਉਂ? ਕਿਉਂਕਿ ਜਿਤਨਾ ਸੁਚੇਤ ਹੋਵੇਗਾ ਉਤਨਾ ਜੀਵਨ ਦੁੱਖਮਈ ਉਸਨੂੰ ਦਿਖਾਈ ਦੇਗਾ, ਜਿਤਨਾ ਅਚੇਤ ਹੋਵੇਗਾ ਜੀਵਨ ਉਸਨੂੰ ਉਤਨਾ ਦੁੱਖਮਈ ਦਿਖਾਈ ਨਹੀਂ ਦੇਗਾ, ਜੀਵਨ ਉਸਨੂੰ ਸੁਖਮਈ ਦਿਖਾਈ ਦੇਗਾ। ਇਸ ਵਾਸਤੇ निराश होने लई बड़ी परखर बुद्ध चाहिए है, बड़ी प्रबल बुद्ध चाहिए है, बड़ी प्रबल सोचनी चाहिए है। असी देखते हाँ कि एक बुढ़ा मानसिक तलते या शरीरक तलते जितना पीड़ित होता है एक जवान नहीं होता, पर एक जवान भी जितना मानसिक तलते कलेश दे जीवदा है बच्चा नहीं। बच्चा शरीरक पीड़ा नू भी कोई बहुत गहराई नाल नहीं लेंदा, क्यों कि अजे पूरा जागया नहीं, बहुत अचेत है। जैसे किसी नू 104 दर्जे दा बुखार चढ़ जाए, 102 जवान नू बुढ़े नू हो सकदा सारे घर नू वगत पा देवे, पर बच्चे नू चढ़िया बुखार पे है खामोश। ठीक है शरीर निढाल है, उठ नहीं सकता, खेड नहीं सकता, लेकिन मानसिक तल तो इतना बेचैन नहीं है क्योंकि इतनी सोचनी नहीं है। तो जब इतनी सोचनी नहीं, इतना सुचेत नहीं, तो इतना दुख भी भासदा नहीं पाया। ये तो असं देखते हाँ डॉक्टर ने जब शरीर का ऑपरेशन करना होता है तो उस जगह नू सुन कर देता है, अचेत कर देता है। पूरे शरीर दे जे किधरे ऑपरेशन करना है तो पूरा दा पूरा ही मनुख नू बेहोश कर दिता जाता है। वड्डे ऑपरेशन बेहोशी दी हालत दे चाहुंदे ने, नस्तर चल रहे ने, छुरियां चल रही ने, सुइयां चल रही ने, लेकिन कोई पीड़ा नहीं हो रही क्योंकि शरीर अचेत हो गया है। और पीड़ा नू महसूस करने वाली शक्तियां अचेत हो गई ने। तो जितना अचेत मनुख होवेगा जीवन उतना दुखदाई नहीं है, उदे लई जीवन कोई दुख नहीं है। ऐसा मनुख जीवन दी लालसा ते जीवन दी आसा दे जी सकदा, और बड़ी प्रबल जीवन दी आसा उस दे अंदर होवेगी क्योंकि अचेत है। मनुख ते मनुखी बच्चियां नालों ज़्यादा अचेत ने पशु पक्षी, ये भी इतना दुख महसूस नहीं करते जितना कि मनुख। या इंज कह लो पशुओं की दुनिया, पंछियों की दुनिया दुख है ही नहीं। दुख नू समझण लई, दुख नू महसूस करन लई बड़ी प्रबल बुद्ध चाहिदी है ही नहीं उन्हां कोल। उन्हां दी जिंदगी च कोई दुख नहीं, शरीरक जीवन है, कोई दुख नहीं है। हाँ वो पशु वो पक्षी जरूर दुखी हो जांदे ने जिन्हां नू मनुखां दी संगत विच रहना पैंदा है, ते मनुख उन्हां पशु पक्षियों की प्राकृतिक जिंदगी विच फर्क पा देंदा है, अपने ढंग नाल जीवन ते मजबूर करदा है, वो बेचारे पीड़ित जरूर हो जाते हैं। वरना प्राकृतिक जीवन जीण वाले पशु ए पक्षी ए कीड़े मकोड़े सारे सुख दे जी रहे, उन्हां लई जीवन कोई पीड़ा नहीं है, जीवन कोई दुख नहीं है, जीवन कोई विपता नहीं है। एक पत्थर नूं ते टुकड़े टुकड़े भी कर दईए, कोई तड़पणा नहीं, कोई रुदन नहीं, बिल्कुल अचे, बिल्कुल अचे। तो मूर्ख मनुख इतना दुखी नहीं आता जितना कि सियाणा। या दुख सुख की इस तरह सीमा बनाई है जितना कोई मूड उतना ही दुख घट है, तो पूरा मूड है दुख बिल्कुल नहीं है। जितना कोई सुचेत सावधान ते सियाणा है उतना ही दुख है, पूर्ण सुचेत हो गया तो प्रबल दुख है। जीवन दुख तो बिना और कुछ भी नहीं है। और जब कोई प्रबल बुद्ध मनुख पूरी सोचनी वाला मनुख जब इस सोचता है देखता है कि जीवन दुख है, तो जब ऐसा सोचता है सोचते हैं जीवन तो निराश हो जाता है, उदास हो जाता है, उदिया इच्छावां गिर जांदियां ने। तो जब जीवन की आसा ही मिटी तो जीवन नाल सब कुछ संबंधित जो सी सब मिट गया, निराश हो गया, उदास हो गया। और साहिब गुरु नानक देव जी महाराज का फरमान है ये निराशा दरअसल गुरमुख होने की निशानी, आसा विच अत दुख घणा मनमुख चित लाया गुरमुख भय निराश सुख फल पाया। ਹੋਏ ਨੇ ਪਸ਼ੂਆਂ ਦੀ ਤਰ੍ਹਾਂ ਦੁਨੀਆਂ ਵਿੱਚ ਕੁਛ ਅਚੇਤ ਮਨੁੱਖ ਵੀ। ਔਰ ਉਹ ਕਹਿੰਦੇ ਨੇ ਜੀਵਨ ਆਨੰਦਮਈ ਹੈ, ਜੀਵਨ ਸੁਖਮਈ ਹੈ। ਜੈਸੇ ਕਿ ਪਹਿਲਾ ਮੁਗਲ ਸਮਰਾਟ ਬਾਬਰ, ਉਸਦਾ ਫਰਮਾਨ ਰੋਜ਼ੋ ਨੋ ਬਹਾਰੋ ਮੈਂ ਵ ਦਿਲ ਰੁਬਾ ਖੁਸ਼ਸਤ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੈਸ਼ਤ। ਉਦਾਸ ਹੋਣ ਦੀ ਲੋੜ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ। ਇਤਨੇ ਰਸ, ਇਤਨੇ ਰੰਗ, ਇਤਨੇ ਰੂਪ, ਇਤਨੇ ਰੰਗ ਤਮਾਸ਼ੇ। ਜਦ ਜੀਵਨ ਲਈ ਇਤਨਾ ਸਾਜ਼ੋ ਸਮਾਨ ਪਿਆ ਹੈ ਤਾਂ ਨਿਰਾਸ਼ ਹੋਣ ਦੀ ਲੋੜ ਕੀ ਹੈ, ਉਦਾਸ ਹੋਣ ਦੀ ਲੋੜ ਕੀ ਹੈ। ਨਿਤ ਨਵੀਂ ਮਹਿਫਿਲ, ਨਿਤ ਨਵਾਂ ਰੰਗ, ਨਿਤ ਨਵਾਂ ਰਸ। ਰੋਜ਼ੋ ਨੋ ਬਹਾਰੋ ਮੈਂ ਵ ਦਿਲ ਰਵਾ ਖੁਸ਼ਸ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੈਸ। ਬਾਬਰ ਦਾ ਐਸਾ ਕਹਿਣਾ ਦਰਅਸਲ ਸਪਸ਼ਟ ਹੋ ਰਿਹਾ ਕਿ ਕਿਤਨਾ ਜੜ ਬੁੱਧ ਮਨੁੱਖ ਸੀ, ਕਿਤਨਾ ਪੱਥਰ ਦਿਮਾਗ ਮਨੁੱਖ ਸੀ। ਮਹਾਤਮਾ ਬੁੱਧ ਕਹਿੰਦੇ ਨੇ ਜੀਵਨ ਦੁੱਖ ਤੋਂ ਬਿਨਾਂ ਕੁਛ ਵੀ ਨਹੀਂ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ। ਇੱਕ ਸਮਸਤ ਪ੍ਰਾਣੀਆਂ ਦੇ ਪਰਮਾਤਮਾ ਵਿਆਪਕ ਹੈ ਔਰ ਦੂਸਰਾ ਸਮਸਤ ਮਨੁੱਖੀ ਜ਼ਿੰਦਗੀ ਵਿੱਚ ਦੁੱਖ ਵਿਆਪਕ ਹੈ। ਇੱਕ ਸੱਚਾਈ ਹੈ ਪਰਮਾਤਮਾ ਵਿਆਪਕ ਹੈ, ਔਰ ਇਹ ਵੀ ਇੱਕ ਸੱਚਾਈ ਹੈ ਕਿ ਦੁੱਖ ਵਿਆਪਕ ਹੈ, ਦੁੱਖ ਹੈ। ਔਰ ਪੂਰਨ ਰੂਪ ਵਿੱਚ ਉਹ ਦੁੱਖ ਚਾਰੋਂ ਪਾਸੇ ਛਾਇਆ ਹੋਇਆ ਹੈ। ਜਿੱਥੇ ਪਹਿਲਾ ਮੁਗਲ ਸਮਰਾਟ ਕਹਿੰਦਾ ਹੈ ਨਿਤ ਨਵੀਂ ਮਹਿਫਿਲ, ਨਿਤ ਨਵਾਂ ਰੰਗ, ਨਿਤ ਨਵਾਂ ਰੂਪ, ਨਿਤ ਨਵਾਂ ਰਸ, ਜਦ ਇਤਨਾ ਜਗਤ ਵਿੱਚ ਕੁਛ ਮੌਜੂਦ ਹੈ, ਉਦਾਸ ਹੋਣ ਦੀ ਕੀ ਲੋੜ ਹੈ, ਨਿਰਾਸ਼ ਹੋਣ ਦੀ ਕੀ ਲੋੜ ਹੈ। ਇਹ ਮਹਾਨ ਅਚੇਤ ਲੇਕਿਨ ਆਖਰੀ ਮੁਗਲ ਸਮਰਾਟ, ਜਿਸ ਦੇ ਨਾਲ ਮੁਗਲੀਆ ਸਲਤਨਤ ਖਤਮ ਹੋ ਗਈ, ਬਹਾਦਰ ਸ਼ਾਹ ਜ਼ਫਰ, ਉਹ ਕਹਿੰਦੇ ਨੇ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏਦਾਰ ਮੈਂ। ਇਸ ਕੱਚੀ ਦੁਨੀਆਂ ਵਿੱਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ ਹੈ, ਇਸ ਕੱਚੀ ਜ਼ਮੀਨ ਉੱਤੇ ਪੱਕੇ ਮਹਿਲ ਕਿਸ 'ਤੇ ਬਣੇ ਨੇ। ਮੇਰਾ ਦਿਲ ਨਹੀਂ ਲੱਗਦਾ, ਜੀਵਨ ਅਸਾਰ ਹੈ, ਸਭ ਕੁਛ ਨਾਸਵੰਤ ਹੈ, ਜ਼ਿੰਦਗੀ ਦੁੱਖਮਈ ਹੈ। ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ ਕਿਸ ਕੀ ਬਣੀ ਹੈ ਆਲ ਮੈਂ ਨਾ ਪਾਏ ਦਾਰ ਮੈਂ। ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੀ ਜਗ੍ਹਾ ਕਹਾਂ ਹੈ ਦਿਲੇ ਦਾਗਦਾਰ ਮੈਂ। ਦਾਗੀ ਹੋਵੇਗਾ ਉਸਦਾ ਦਿਲ ਜਿਹਨੂੰ ਸਮਝ ਆ ਗਈ ਹੈ, ਪੀੜਤ ਹੋਵੇਗਾ ਉਸਦਾ ਦਿਲ ਜਿਸ ਨੂੰ ਸਮਝ ਆ ਗਈ ਹੈ, ਜਲ ਰਿਹਾ ਹੋਵੇਗਾ ਉਸਦਾ ਦਿਲ, ਸੜ ਰਿਹਾ ਹੋਵੇਗਾ ਉਸਦਾ ਦਿਲ ਜਿਹਨੂੰ ਸੂਝ ਆ ਗਈ ਹੈ, ਸਮਝ ਆ ਗਈ ਹੈ। ਤੋ ਤੜਪਦਾ ਹੋਇਆ ਇੱਕ ਦਿਲ ਹੈ ਬਹਾਦਰ ਸ਼ਾਹ ਜ਼ਫਰ ਕੋਲ। ਉਹ ਕਹਿੰਦੇ ਇਸ ਦੁਖਤ, ਇਸ ਤੜਪੇ ਹੋਏ ਦਿਲ ਦੇ ਕਿਸੇ ਵੀ ਹਸਰਤ ਵਾਸਤੇ ਹੁਣ ਜਗ੍ਹਾ ਨਹੀਂ ਰਹੀ, ਕਿਉਂਕਿ ਸਮਝ ਪੈ ਗਈ ਦੁਨੀਆਂ ਦਾ ਬੋਧ ਹਾਸਲ ਹੋ ਗਿਆ। ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ। ਬੜੀ ਲੰਬੀ ਉਮਰ ਲੈ ਕੇ ਮੈਂ ਆਇਆ ਸੀ ਖੁਦਾਵੰਦ ਤਾਲਾ ਤੋਂ, ਕਿਤਨੇ ਚਾਰ ਦਿਨ, ਦੋ ਦਿਨ ਲੰਘ ਗਏ ਇੱਛਾਵਾਂ ਕਰਦੇ ਆਸਾ ਕਰਦੇ, ਔਰ ਦੋ ਦਿਨ ਲੰਘ ਗਏ ਉਡੀਕ ਕਰਦੇ, ਇੱਛਾ ਅੱਜ ਪੂਰੀ ਹੋਵੇਗੀ ਕੱਲ੍ਹ ਪੂਰੀ ਹੋਵੇਗੀ, ਆਸਾ ਅੱਜ ਪੂਰੀ ਹੋਵੇਗੀ ਕੱਲ੍ਹ ਪੂਰੀ ਹੋਵੇਗੀ, ਇਸ ਤਰ੍ਹਾਂ ਚਾਰ ਦਿਨ ਲੰਘ ਗਏ, ਇਸੇ ਤਰ੍ਹਾਂ ਹੀ ਜ਼ਿੰਦਗੀ ਲੰਘ ਗਈ। ਅੱਧੀ ਜ਼ਿੰਦਗੀ ਆਸਾ ਕਰਦੇ ਹਾਂ ਅਤੇ ਅੱਧੀ ਜ਼ਿੰਦਗੀ ਉਡੀਕ ਕਰਦੇ ਹਾਂ। ਆਸਾ ਅੱਜ ਪੂਰੀ ਹੋਵੇਗੀ, ਕੱਲ੍ਹ ਪੂਰੀ ਹੋਵੇਗੀ। ਜੀਵਨ ਸਾਰਾ ਇਸੇ ਦੁਬਿਧਾ ਵਿੱਚ ਨਿਕਲ ਗਿਆ। ਬੜੀ ਸੁੰਦਰ ਤਰਜਮਾਨੀ ਕਰ ਦਿੱਤੀ ਹੈ ਮਨੁੱਖੀ ਜ਼ਿੰਦਗੀ ਦੀ। ਇਸੇ ਤਰ੍ਹਾਂ ਹੀ ਜੀਵਨ ਮਨੁੱਖ ਦਾ ਜੋ ਹੈ ਬਤੀਤ ਹੋ ਜਾਂਦਾ, ਲੇਕਿਨ ਫਿਰ ਵੀ ਮਨੁੱਖ ਜੀਵਣਾ ਚਾਹੁੰਦਾ ਹੈ ਕਿਉਂਕਿ ਅਚੇਤ ਹੈ, ਸੁਚੇਤ ਨਹੀਂ। ਆਸਾ ਲੈ ਜਾਂਦੀ ਹੈ ਭਵਿਸ਼ ਦੇ, ਔਰ ਜਿਸ ਦਿਨ ਆਉਣ ਵਾਲਾ ਕੱਲ੍ਹ ਭਵਿਸ਼ ਅੱਜ ਵਰਤਮਾਨ ਬਣਦਾ ਹੈ, ਤਾਂ ਵਰਤਮਾਨ ਵਿੱਚ ਦੁੱਖ, ਅੱਜ ਤੇ ਦੁੱਖ ਹੈ। ਫਿਰ ਆਸਾ ਹੋਰ ਅਗਲੇ ਕੱਲ੍ਹ ਵਿੱਚ ਲੈ ਜਾਂਦੀ ਹੈ, ਹੋਰ ਅਗਲੇ ਕੱਲ੍ਹ ਵਿੱਚ ਰਹਿ ਜਾਂਦੀ ਹੈ। ਇਸ ਤਰ੍ਹਾਂ ਜੀਵਨ ਸਾਰਾ ਦੁੱਖ ਵਿੱਚ ਔਰ ਆਉਣ ਵਾਲੇ ਕੱਲ੍ਹ ਦੀ ਉਡੀਕ ਵਿੱਚ, ਭਵਿਸ਼ ਦੀ ਚਿੰਤਾ ਵਿੱਚ ਬਤੀਤ ਹੋ ਜਾਂਦਾ ਹੈ। ਰਾਜਯੋਗੀ ਭਰਤਰੀ ਉਹ ਤਾਂ ਦੁਖਤ ਹੋ ਕੇ ਕਹਿੰਦੇ ਨੇ, ਮੋਹ ਤਜ ਮਾਤ ਰਮਾ ਅਬ ਤੂੰ ਭਜ ਆਨ ਕਿਸੇ, ਹੇ ਆਸਾ ਛੋੜ ਮੈਨੂੰ, ਮੈਂ ਮਹਿਲ ਛੋੜ ਕੇ ਆ ਗਿਆ, ਮੈਂ ਮਹਿਲਾਂ ਵਿੱਚ ਪਟਰਾਣੀਆਂ ਛੋੜ ਕੇ ਆ ਗਿਆ, ਮੈਂ ਪਰਵਲ ਧਨ ਸੰਪਦਾ ਛੋੜ ਕੇ ਆ ਗਿਆ, ਮੈਂ ਰਾਜ ਸਿੰਘਾਸਣ ਛੋੜ ਕੇ ਆ ਗਿਆ। ਜਦ ਇਤਨਾ ਕੁਛ ਮੈਂ ਛੋੜ ਕੇ ਆਇਆ, ਹੇ ਆਸਾ ਹੁਣ ਤੂੰ ਮੈਨੂੰ ਛੋੜ, ਕਿਉਂਕਿ ਮੈਂ ਤੈਨੂੰ ਛੋੜਨ ਵਿੱਚ ਅਸਮਰਥ ਹਾਂ, ਮੈਂ ਤੈਨੂੰ ਛੋੜ ਨਹੀਂ ਸਕਦਾ, ਤੂੰ ਮੈਨੂੰ ਛੋੜ। ਬੜੀ ਅਜੀਬੋ ਗਰੀਬ ਘਟਨਾ ਹੈ ਕਿ ਸਭ ਕੁਛ ਛੋੜ ਕੇ ਵੀ ਸਭ ਕੁਛ ਦੀ ਆਸਾ ਛੋੜਨੀ ਬੜੀ ਔਖੀ, ਬੜੀ ਔਖੀ। ਇੱਕ ਦੋਹਾ ਭਰਤਰੀ ਦੇ ਨਾਲ ਸੰਬੰਧਿਤ ਹੈ, ਸਭ ਸਖੀਆਂ ਕਾ ਸੰਗ ਤਜਿਓ, ਤਜਿਓ ਤਖਤ ਅਰ ਤਾਜ, ਇਹ ਆਸਾ ਪਰ ਤੂੰ ਨਾ ਤਜੀ ਭਰਿਓ ਪੀਪ ਸੇ ਹਾਥ। ਚਾਂਦਨੀ ਰਾਤ ਵਿੱਚ ਭਰਤਰੀ ਟਹਿਲ ਰਹੇ ਨੇ, ਕਿਸੇ ਨੇ ਪਾਨ ਖਾਧਾ ਅਤੇ ਥੁੱਕਿਆ, ਇਹ ਲਾਲੀ ਚਮਕ ਰਹੀ ਸੀ ਚੰਦਰਮਾ ਦੀ ਚਾਂਦਨੀ। ਭਰਤਰੀ ਨੇ ਸੋਚਿਆ ਕੋਈ ਲਾਲ ਪਿਆ ਕੀਮਤੀ, ਚੁੱਕਣ ਲੱਗੇ ਹੱਥ ਲਿਬੜ ਗਿਆ। ਦੁਖਤ ਹੋ ਕੇ ਕਹਿੰਦੇ ਨੇ, ਲਾਲ ਮੈਂ ਛੱਡ ਆਇਆ, ਲਾਲਾ ਦੀ ਆਸਾ ਨਹੀਂ ਛੱਡੀ, ਮਹਿਲ ਮੈਂ ਛੋੜ ਆਇਆ, ਰਾਣੀਆਂ ਪਟਰਾਣੀਆਂ ਮੈਂ ਛੋੜ ਆਇਆ, ਧਨ ਸੰਪਦਾ ਮੈਂ ਛੋੜ ਆਇਆ, ਰਾਜ ਸਿੰਘਾਸਣ ਮੈਂ ਛੋੜ ਆਇਆ, ਪਰ ਕੀ ਕਰਾਂ ਆਸਾ ਨਹੀਂ ਛੁੱਟੀ, ਆਸਾ ਨਹੀਂ ਛੁੱਟੀ, ਮੌਜੂਦ ਹੈ ਔਰ ਆਪਣਾ ਆਸਣ ਜਮਾ ਕੇ ਜੋ ਹੈ ਬੈਠੀ ਹੋਈ ਹੈ। ਆਸਾ ਦੁੱਖ ਨੂੰ ਭੁਲਾਉਣ ਵਿੱਚ ਸਹਾਇਕ ਹੁੰਦੀ ਹੈ ਥੋੜ੍ਹਾ ਜਿਹਾ, ਕਿ ਚਲੋ ਅੱਜ ਦੁੱਖ ਹੈ ਕੱਲ੍ਹ ਨਹੀਂ ਹੋਵੇਗਾ। ਤੋ ਕੱਲ੍ਹ ਦੀ ਲਾਲਸਾ, ਕੱਲ੍ਹ ਦੀ ਆਸਾ ਅੱਜ ਦੇ ਦੁੱਖ ਵਿੱਚ ਜੀਵਨ ਨੂੰ ਮਜਬੂਰ ਕਰ ਦਿੰਦੀ ਹੈ, ਔਰ ਮਨੁੱਖ ਅੱਜ ਦੇ ਦੁੱਖ ਨੂੰ ਆਉਣ ਵਾਲੇ ਕੱਲ੍ਹ ਦੀ ਸੁੱਖ ਦੀ ਆਸਾ ਵਿੱਚ ਕੁਰਬਾਨ ਕਰ ਦਿੰਦਾ ਹੈ। ਔਰ ਇਸ ਤਰ੍ਹਾਂ ਜੀਵਨ ਸਾਰਾ ਅਜਾਈ ਚਲਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਤਨਾ ਮਨਮੁੱਖ ਜਿਤਨਾ ਅਚੇਤ ਹੋਵੇਗਾ ਉਤਨਾ ਹੀ ਇੱਛਾਵਾਂ ਵਿੱਚ ਜੀਵੇਗਾ, ਆਸਾਵਾਂ ਦੇ ਜੀਵੇਗਾ, ਤਰ੍ਹਾਂ ਤਰ੍ਹਾਂ ਦੀ ਆਸਾ ਉਸ ਦੇ ਅੰਦਰ ਜੋ ਹੈ ਚਲੇਗੀ। ਔਰ ਸਾਹਿਬ ਕਹਿੰਦੇ ਨੇ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਵਿਸਾਰੀ। ਆਸਾ ਇੱਕ ਬਹੁਤ ਵੱਡਾ ਬੰਧਨ ਹੈ, ਮਨੁੱਖ ਨੂੰ ਜਕੜ ਕੇ ਰੱਖ ਦਿੰਦੀ ਹੈ। ਮਜਾਲ ਹੈ ਕਿ ਪ੍ਰਭੂ ਦਾ ਚਿੰਤਨ ਕਰੇ, ਔਰ ਆਸਾ ਐਸਾ ਜਕੜਦੀ ਹੈ ਕਈ ਜਨਮਾਂ ਤੱਕ ਛੁਟਕਾਰਾ ਨਹੀਂ ਆਉਂਦਾ, ਜਨਮ ਮਰਨ ਚੱਲਦਾ ਰਹਿੰਦਾ ਹੈ ਉਸੇ ਹੀ ਆਸਾ ਦੇ ਬੰਧਨ ਵਿੱਚ, ਉਸੇ ਹੀ ਆਸਾ ਦੀ ਜ਼ੰਜੀਰ ਵਿੱਚ, ਉਸੇ ਹੀ ਆਸਾ ਦੀ ਡੋਰੀ ਵਿੱਚ ਬੰਨਿਆ ਹੋਇਆ। ਆਸਾ ਮਨਸਾ ਬੰਧਨੀ ਬਾਈ, ਹਰ ਮਨੁੱਖ ਆਸਾ ਦੀ ਜੇਲ੍ਹ ਵਿੱਚ ਕੈਦ ਹੈ, ਆਸਾ ਦੇ ਬੰਧਨ ਵਿੱਚ ਜਕੜੇ ਹੋਇਆ ਹੈ, ਔਰ ਆਸਾ ਦਾ ਇਹੀ ਬੰਧਨ ਜਨਮ ਅਤੇ ਮਰਨ ਦਾ ਬੰਧਨ ਬਣ ਜਾਂਦਾ ਹੈ। ਔਰ ਜਦ ਕੋਈ ਨਿਰਾਸ਼ ਹੋ ਜਾਂਦਾ ਹੈ, ਸਾਰੀਆਂ ਆਸਾਵਾਂ ਦਾ ਤਿਆਗੀ ਹੋ ਜਾਂਦਾ ਹੈ, ਬੰਧਨ ਸਾਰੇ ਟੁੱਟ ਜਾਂਦੇ ਨੇ ਔਰ ਮਨੁੱਖ ਜਨਮ ਅਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਸ ਵਾਸਤੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਐਲਾਨੀਆਂ ਕਹਿ ਰਹੇ ਨੇ, ਆਸਾ ਮਨ ਸਾ ਸਗਲ ਤੇ ਆ ਗਏ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੇ ਨਾ ਹਿੰ ਤਿਹੇ ਘੱਟ ਬ੍ਰਹਮ ਨਿਵਾਸਾ। ਜਿਤਨੇ ਸੌਖੇ ਢੰਗ ਨਾਲ ਇਸਨੂੰ ਬਿਆਨ ਕੀਤਾ ਜਾ ਸਕਦਾ ਹੈ, ਆਸਾ ਦਾ ਤਿਆਗ, ਆਸਾ ਦਾ ਤਿਆਗ ਇਤਨਾ ਸੌਖਾ ਹੈ ਨਹੀਂ। ਪਰਮਾਤਮਾ ਦੇ ਦਰ 'ਤੇ ਆਉਣਾ ਹੈ, ਸਾਰੀਆਂ ਖਾਹਿਸ਼ਾਂ ਨੂੰ ਦਰ ਤੋਂ ਬਾਹਰ ਰੱਖ ਕੇ, ਲੇਕਿਨ ਕੀਤਾ ਕੀ ਜਾਏ, ਮਨੁੱਖ ਕਾਮਨਾਵਾਂ ਇੱਛਾਵਾਂ ਕਰਕੇ ਹੀ ਤਾਂ ਪੂਜਾ ਪਾਠ ਕਰਦਾ ਹੈ, ਤੀਰਥਾਂ 'ਤੇ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨ ਕਰਦਾ ਹੈ। ਆਸਾ ਬੱਧਾ, ਆਸਾ ਬੱਧਾ ਕਰਮ ਕਮਾਏ, ਜਿਤਨੇ ਧਾਰਮ ਕਰਮ ਕਰਦਾ ਹੈ ਆਸਾ ਕਰਕੇ ਕਰਦਾ ਹੈ, ਤਾਂ ਇਸ ਤਰ੍ਹਾਂ ਧਾਰਮਿਕ ਕਰਮ ਵੀ ਬੰਧਨ ਦਾ ਹੀ ਕਾਰਨ ਬਣ ਜਾਂਦੇ ਨੇ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਉਹ ਧਾਰਮਿਕ ਕਰਮ ਜੋ ਆਸਾ ਕਰਕੇ ਕੀਤੇ ਗਏ ਉਹ ਵੀ ਮੂਲ ਕਾਰਨ ਬੰਧਨ ਦਾ ਹੀ ਬਣੇ, ਉਹਨਾਂ ਨੇ ਵੀ ਜਨਮ ਅਤੇ ਮਰਨ ਦੇ ਬੰਧਨ ਵਿੱਚ ਪਾਇਆ, ਬੰਧਨਾਂ ਤੋਂ ਛੁਟਕਾਰਾ ਨਾ ਮਿਲ ਸਕਿਆ ਇਸਨੂੰ। ਔਰ ਇਸ ਤਰ੍ਹਾਂ ਜਨਮ ਮਰਨ ਦੀ ਸ਼ੰਖਲਾ, ਇਹ ਬੰਧਨ ਅਨੰਤ ਕਾਲ ਤੋਂ ਚੱਲ ਰਿਹਾ ਹੈ ਔਰ ਚੱਲਦਾ ਰਹੇਗਾ ਜਿੰਨੇ ਚਿਰ ਤੱਕ ਆਸਾ ਹੈ। ਸੁੱਖ ਹੈ ਜੋ ਇਸ ਜੀਵਨ ਤੋਂ ਨਿਰਾਸ਼ ਹੋ ਗਿਆ ਹੈ, ਉਦਾਸ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਇਹੀ ਫਰਮਾਨ ਹੈ, ਰੇ ਮਨ ਐਸੋ ਕਰ ਸਨੇ ਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਘਰ ਨੂੰ ਹੀ ਜੰਗਲ ਸਮਝ ਲੈ, ਉਜਾੜ ਸਮਝ ਲੈ, ਨਿਰਾਸ਼ ਹੋ ਜਾ, ਉਦਾਸ ਹੋ ਜਾ, ਮਨ ਹੀ ਮਾਹੇ ਉਦਾਸਾ। ਪਰ ਆਸਾ ਉਦਾਸ ਨਹੀਂ ਹੋਣ ਦਿੰਦੀ, ਆਸਾ ਨਿਰਾਸ਼ ਹੋਣ ਨਹੀਂ ਦਿੰਦੀ, ਆਸਾ ਘਰ ਨੂੰ ਰੌਣਕ ਬਣਾਈ ਰੱਖਦੀ ਹੈ, ਜੰਗਲ ਨਹੀਂ ਬਣਨ ਦਿੰਦੀ, ਆਸਾ ਬਾਜ਼ਾਰ ਨੂੰ ਮੇਲਾ ਬਣਾਈ ਰੱਖਦੀ ਹੈ, ਉਜਾੜ ਨਹੀਂ ਬਣਨ ਦਿੰਦੀ। ਜਦ ਕੋਈ ਨਿਰਾਸ਼ ਹੋ ਜਾਂਦਾ ਹੈ, ਮੇਲੇ ਉਜਾੜ ਹੋ ਜਾਂਦੇ ਨੇ, ਘਰ ਵੀ ਜੰਗਲ ਹੋ ਜਾਂਦਾ ਹੈ। ਭਗਤ ਕਬੀਰ ਕਹਿੰਦੇ ਨੇ, ਕਬੀਰ ਜੈ ਜੈ ਹੋ ਫਿਰੋ, ਕਉ ਤੱਕ ਠਾਏ ਠਾਏ, ਇੱਕ ਰਾਮ ਸਨੇਹੀ ਬਾਹਰਾ, ਉੱਜੜ ਮੇਰੇ ਭਾਏ। ਇੱਕ ਰਾਮ ਦੀ ਭਗਤੀ ਤੋਂ ਬਿਨਾਂ, ਇੱਕ ਰਾਮ ਨਾਲ ਜੁੜੇ ਤੋਂ ਬਿਨਾਂ ਸਭ ਕੁਛ ਉਜਾੜ, ਸਭ ਕੁਛ ਜੰਗਲ, ਸਭ ਕੁਛ ਸ਼ਮਸ਼ਾਨ, ਸਭ ਕੁਛ ਹੀ ਜਲ ਰਿਹਾ, ਕੁਛ ਵੀ ਨਹੀਂ। ਪਰ ਆਸਾ ਐਸਾ ਸੋਚਣ ਨਹੀਂ ਦਿੰਦੀ, ਜਾਂ ਇੰਝ ਕਹਿ ਲਓ ਸਾਰੀ ਸੋਚਣੀ ਕੁੰਦ ਕਰਕੇ ਰੱਖ ਦਿੰਦੀ ਹੈ ਆਸਾ, ਔਰ ਸਾਰੇ ਦੁੱਖਾਂ ਨੂੰ ਜਨਮ ਦਿੰਦੀ ਹੈ। ਜਿਸੇ ਮਨੁੱਖ ਦੇ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲ ਰਿਹਾ ਹੈ, ਇਸੇ ਤਰ੍ਹਾਂ ਹੀ ਆਸਾ ਦਾ ਪ੍ਰਵਾਹ ਚੱਲ ਰਿਹਾ ਹੈ ਵਿਚਾਰਾਂ 'ਤੇ ਅਸਵਾਰ ਹੋ ਕੇ। ਰਾਜਯੋਗੀ ਭਰਤਰੀ ਤੇ ਇਸਨੂੰ ਕਹਿੰਦੇ ਨੇ, ਹਰ ਮਨੁੱਖ ਦੇ ਅੰਦਰ ਆਸਾ ਦੀ ਸਰਤਾ ਚੱਲ ਰਹੀ ਹੈ, ਆਸਾ ਦੀ ਨਦੀ ਚੱਲ ਰਹੀ ਹੈ। ਬੜਾ ਸੁੰਦਰ ਸੋਈ ਹੈ ਇਹਨਾਂ ਦਾ, ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਤ੍ਰਿਸ਼ਨਾ ਤਰੰਗ ਖਰੀ ਵਿਆਕੁਲੀ ਗੰਭੀਰ ਹੈ। ਮਨੁੱਖ ਦੇ ਅੰਤਿਸ਼ਕਰਨ ਦੇ ਚੱਲ ਰਹੀ ਹੈ ਆਸਾ ਦੀ ਨਦੀ, ਇਸ ਦੇ ਮਨੋ ਸੰਕਲਪਾਂ ਦਾ ਪਾਣੀ ਹੈ। ਆਸਾ ਤੇ ਨਦੀ ਦਾ ਨਾਮ ਹੈ, ਤਾਂ ਇਸ ਨਦੀ ਵਿੱਚ ਪਾਣੀ ਕਿਹੜਾ ਹੈ? ਜੈਸੇ ਗੰਗਾ ਇੱਕ ਨਦੀ ਹੈ, ਜਮੁਨਾ ਇੱਕ ਨਦੀ ਹੈ, ਬਿਆਸ ਇੱਕ ਨਦੀ ਹੈ, ਸਤਲੁਜ ਇੱਕ ਨਦੀ ਹੈ, ਫਿਰ ਉਸ ਵਿੱਚ ਪਾਣੀ ਵਗਦਾ ਹੈ। ਇਸ ਵਗਦੇ ਹੋਏ ਪਾਣੀ ਦਾ ਨਾਮ ਹੈ ਸਤਲੁਜ, ਬਿਆਸ, ਗੰਗਾ, ਜਮੁਨਾ। ਤੋ ਅੰਦਰ ਜੋ ਸੰਕਲਪ ਚੱਲ ਰਹੇ ਨੇ, ਵਿਕਲਪ ਚੱਲ ਰਹੇ ਨੇ, ਬਸ ਇਸੇ ਦਾ ਹੀ ਨਾਮ। दुआ ही खुदा बन जाएगी, प्रार्थना ही परमात्मा बन जाएगी। अगर दुआ खुदा नहीं हुई तो दुआ दुआ हो ही नहीं। अगर प्रार्थना ही परमात्मा नहीं बनी तो समझ लो प्रार्थना हो ही नहीं। अगर अरदास ही प्रसाद नहीं तो अरदास हो ही नहीं। जद मनुख कहिंदा मैं थक गया, मैं हार गया, हे प्रभु मेरे प्रयास नाल तो मैनू नहीं मिलेगा, अरदास है, तू बख्शिश कर, तू रहमत कर। जिस दिन इस तरह की अरदास आसा नू एक पासे रख के की जाती है, वो अरदास इतनी गहरी जाती है, इतनी गहरी जाती है कि फिर परमात्मा तक ऊपर उठती है। जैसे कि उसी दरख्त दियां शाखा आसमान नू छूंदियां ने, जिस दियां जड़ां पाताल नू छूंदियां ने। जो अरदास जितनी गहरी होंदी है वो उतनी ऊपर चली जाती है, उतनी ही परमात्मा तक पहुंचती है। और अरदास ओ ही गहरी जा सकती है विचकार आशा दी दीवार ना होवे, आशा दा पत्थर ना होवे। तो उस अरदास विच केवल धन्यवाद होंदा है, कोई मंग नहीं होंदी। उस प्रार्थना विच इतना ही होंदा है, हे प्रभु मेरी योग्यता ते कुछ भी नहीं, तेरी देन महान, तेरी बख्शिश महान, मेरी पात्रता ते कुछ भी नहीं ते तेरी बख्शिश तेरी रहमत अथा उते नहीं नापी जा सकती। जबकि मैं देखदा मेरी योग्यता कुछ भी नहीं, मेरी पात्रता कुछ भी नहीं। इस तरह की अरदास जिंदगी विच इक्को ही दफा आती है, क्योंकि पूरी हो जाती है, परमात्मा प्रगट हो जाता है। आसा दी दीवार गिरी तो परमात्मा गहरे तक, प्रार्थना गहरे तल नू छूंदी है, अरदास बड़ी गहराई चो निकलती है और ओही अरदास प्रसाद बन जाती है, ओही प्रार्थना परमात्मा बन जाती है। असी ते बकायदा इसकी रूपरेखा बारहों बनाई हुई है, पहले सत्संग विच आके कथा कीर्तन सुनना, दान पुन करना, सेवा करने, ये कर करके जब थके तो सब कुछ नू पहुँचाना है अरदास तक। और अरदास तो बाद फिर प्रसाद, प्रसाद तो बाद फिर कुछ नहीं, अखीर देच है प्रसाद। कीता आओ कर्म कांड धन है महान है, जो ले जाए अरदास तक। पूजा पाठ जप तप शरा रहत बैत कर्म कांड अगर प्रार्थना तक ले गया है तो महान है, ठीक है। और प्रार्थना परमात्मा तक ले जाए, अरदास प्रसाद तक ले जाए, प्रसाद बन जाए, वही अरदास है, वरना नहीं। अरदास ही प्रसाद बने, अरदास ही परमात्मा बन जाए, प्रार्थना ही परमात्मा बन जाए। इतने गहरे तल तो प्रार्थना करे, अरदास करे कि वो प्रार्थना वो अरदास ही परमात्मा का रूप बन जाए, ईश्वर का रूप बन जाए। और जद कदी किसी ऐसे हिरदे चों अरदास निकलती है, वो अरदास ही प्रसाद बन जाती है, वो प्रार्थना ही परमात्मा बन जाती है। ऐसा मनुख कहता है, हे प्रभु तू मिले हैं मेरे प्रयास नाल नहीं, तो मिले हैं तेरा प्रसाद तेरी बख्शिश। तो धन गुरु नानक देव जी महाराज दे बोल, गाल न मिलियो सेव न मिलियो, मिलियो आए अचिंता। तू घालना नाल नहीं मिले, मेरी मेहनत नाल नहीं मिले, तू मिले हैं तेरी रहमत तेरी बख्शिश। तू मेरे प्रयास नाल नहीं मिले, तेरा प्रसाद तेरी बख्शिश तेरी रहमत। जी रहा सी पहले पदार्थां दी आसा दे दुख ही दुख, फिर जीण लग पिया परमात्मा दी आसा दे दुख ही दुख। सियाने मनुख नू कुछ भेद दिखाई ना दिता, मैं जी रहा सी पदार्थां दी आसा दे और कर्म कर रहा सी, हर कर्म ने दुख दिता। प्रार्थना परमात्मा दी आसा पैदा हुई और मैं करन लग पया कर्म, हर कर्म ने थकाया, हर कर्म ने तोड़या, हर कर्म ने निराश किया। लेकिन ये सही मार्ग है अगर अरदास पैदा हो जाए, प्रार्थना पैदा हो जाए, तो ओ कर्म कांड तो थकिया होया मनुख, प्रयास कर करके थकिया होया मनुख जब अरदास तक पहुंचता है, कर्म कर करके थकिया होया मनुख जब प्रार्थना तक पहुंचता है, तो जैसे उस प्रार्थना दे लीन होकर जब प्रार्थना का रूप हो जाता है, वही प्रार्थना परमात्मा का रूप हो जाती है, वही दुआ खुदा बन जाती है, वही अरदास प्रसाद बन जाती है। धन गुरु नानक देव जी महाराज, धन गुरु गोबिंद सिंह जी, धन गुरु ग्रंथ साहब जी महाराज, सारी मनुखता नूं ए सूझ बूझ दें। गहरे तल चों अरदास निकले ताकि अरदास ही प्रसाद बन जाए, प्रार्थना ही परमात्मा बन जाए, और जीवन उस दिन धन धन हो जाता है जिस दिन दुआ खुदा बन जाती है, प्रार्थना परमात्मा बन जाती है, अरदास प्रसाद बन जाता है।